ਗੁਰੂ ਰੁਪਿਆਰੀ ਸਾਧ ਸੰਗਤ ਜੀ, ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਜੀਵਨ ਵਿੱਚੋਂ ਇੱਕ ਹੋਰ ਜੀਵਨ ਝਲਕ ਸਿਰਲੇਖ ਹੈ ਸੰਤ ਸੰਗਤ ਸਿੰਘ ਜੀ। ਇਸ ਲਿਖਤ ਨੂੰ ਦੋ ਭਾਗਾਂ ਵਿੱਚ ਪੜ੍ਹਨ ਦੀ ਕੋਸ਼ਿਸ਼ ਕਰਾਂਗੇ ਜੀ। ਆਓ ਪਹਿਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੋ ਜੀ। ਸਤਸੰਗ ਤੋਂ ਆਏ ਸਦਾਇਆ ਸੰਗਤ ਸਿੰਘ ਸੰਗਤਾਂ ਦਾਸ, ਸੰਗਤ ਪ੍ਰੇਮੀ ਸਤ ਖਿੜ ਹੱਸਦੇ ਕਰਕੇ ਗੁਰ ਸੰਗਤ ਵਿੱਚ ਵਾਸ। ਗੁਰਬਾਣੀ ਤੋਂ ਛਕ ਰਸ ਅੰਮ੍ਰਿਤ, ਖੀਵੇ ਬਣੇ ਪਪੀਏ ਖਾਸ। ਸਤਸੰਗਤਾਂ ਉਹ ਰਸ ਅੰਮ੍ਰਿਤ, ਬੁੱਕੀ ਵੰਡਿਆ ਸੰਗ ਹੁਲਾਸ। ਗੁਰ ਸੰਗਤ ਦੇ ਬਲ ਬਲ ਜਾ ਕੇ ਵੰਡ ਵੰਡ ਕੇ ਸੋਹਣੀ ਰਾਸ, ਘੁੰਮ ਗਏ ਗੁਰ ਸੰਗਤ ਉੱਤੋਂ ਉੱਡ ਗਏ ਸੰਗਤ ਆਕਾਸ਼। ਸਤਵੇਂ ਪਾਤਸ਼ਾਹ ਗੁਰੂ ਕਰਤਾ ਹਰ ਰਾਏ ਸਾਹਿਬ ਜੀ ਦੀਆਂ ਮਿਹਰ ਭਰੀਆਂ ਬਖਸ਼ਿਸ਼ਾਂ ਜਿਨ੍ਹਾਂ ਮਹਾਨ ਆਤਮਾਵਾਂ ਪਰ ਹੋਈਆਂ, ਉਹਨਾਂ ਵਿੱਚੋਂ ਇੱਕ ਸ਼ੁਭ ਨਾਮ ਭਾਈ ਸ਼ਾਮੂ ਸਚਿਆਰ ਜੀ ਦਾ ਸੀ, ਜਿਨ੍ਹਾਂ ਦੇ ਵੰਸ਼ ਵਿੱਚ 20ਵੀਂ ਸਦੀ ਬਿਕਰਮੀ ਦੇ ਮੱਧ ਵਿੱਚ ਇੱਕ ਮਹਾਂਪੁਰਸ਼ ਭਾਈ ਸੀਤਲ ਦਾਸ ਜੀ ਕਮਾਲੀਏ ਹੋਏ, ਜੋ ਚੰਗੇ ਵਿਦਵਾਨ, ਕਵੀ, ਸੋਹਣੇ ਵਕਤਾ ਅਤੇ ਸੁਸ਼ੀਲ ਬਿਰਤ ਸਤਪੁਰਸ਼ ਸੁਣੇ ਗਏ ਹਨ। ਇਹ ਗ੍ਰਹਿਸਥੀ ਸਨ, ਪਰ ਸੰਤਾਨ ਕੋਈ ਨਹੀਂ ਸੀ ਬਚਦੀ। ਸੰਮਤ 1938 ਬਿਕਰਮੀ ਵਿੱਚ ਭਾਈ ਸੰਗਤ ਸਾਹਿਬ ਭਾਈ ਫੇਰੂ ਸਜਦਾੜੀ ਦੇ ਡੇਰੇ ਦੇ ਸ੍ਰੀ ਮਹੰਤ ਸਾਹਿਬ ਬਾਬਾ ਧਿਆਨ ਦਾਸ ਜੀ, ਜੋ ਨਾਮ ਰਸੀਏ ਸ਼ਕਤੀਵਾਨ ਮਹਾਂਪੁਰਸ਼ ਸਨ, ਆਪ ਦੀ ਮੰਡਲੀ ਸਮੇਤ ਕਮਾਲੀਏ ਆਏ। ਭਾਈ ਸੀਤਲ ਦਾਸ ਜੀ ਨੇ ਸੰਤਾਂ ਦਾ ਪੱਕਾ ਭੰਡਾਰਾ ਕੀਤਾ। ਸ੍ਰੀ ਮਹੰਤ ਸਾਹਿਬ ਜੀ ਨੇ ਪ੍ਰਸੰਨ ਹੋ ਕੇ ਅਤੇ ਇਹਨਾਂ ਦੀ ਪੁੱਤਰ ਦੀ ਆਕਾਂਖਿਆ ਲੱਖ ਕੇ ਅਰਦਾਸ ਕੀਤੀ, ਜੋ ਦਰਗਾਹੇ ਪ੍ਰਵਾਨ ਹੋਈ ਅਤੇ ਸੰਮਤ 1939 ਬਿਕਰਮੀ ਨੂੰ ਭਾਈ ਸੀਤਲ ਦਾਸ ਦੇ ਗ੍ਰਹਿ ਇੱਕ ਬਾਲਕ ਨੇ ਜਨਮ ਲਿਆ। ਇਹ ਉਹੀ ਕੌਮ ਦਾ ਨੌਨਿਹਾਲ ਸੀ ਜਿਸ ਨੂੰ ਅਸੀਂ ਅੱਜ ਬੜੇ ਪਿਆਰ ਸਤਿਕਾਰ ਨਾਲ ਸ੍ਰੀਮਾਨ ਸੰਤ ਸੰਗਤ ਸਿੰਘ ਜੀ ਕਮਾਲੀਏ ਵਾਲੇ ਦੇ ਸ਼ੁਭ ਨਾਮ ਨਾਲ ਯਾਦ ਕਰਦੇ ਹਾਂ। 6-7 ਸਾਲ ਦੀ ਵਰੇਸ ਵਿੱਚ ਆਪ ਨੂੰ ਗੁਰਮੁਖੀ ਪੜ੍ਹਨੇ ਪਾਇਆ ਗਿਆ ਭਾਈ ਹਰੀ ਸਿੰਘ ਜੀ ਪਾਸ। 9 ਸਾਲ ਦੀ ਵਰੇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਬੈਠੇ। ਮਾਤਾ ਪਿਤਾ ਨੇ ਬੜੀ ਖੁਸ਼ੀ ਕੀਤੀ। ਪਾਠ ਸੋਹਣੀ ਸਰਲਤਾ ਵਿੱਚ ਸਮਾਪਤ ਕਰਕੇ ਗਿਆਨੀ ਵਿਵੇਕਾ ਸਿੰਘ ਜੀ ਪਾਸੋਂ ਗੁਰਪ੍ਰਤਾਪ ਸੂਰਜ ਗ੍ਰੰਥ ਪੜ੍ਹਨ ਬੈਠੇ। ਇਸ ਸਮੇਂ ਵਿੱਚ ਆਪ ਦੇ ਪਿਤਾ ਜੀ ਚੜ੍ਹਾਈਆਂ ਕਰ ਗਏ, ਫਿਰ ਘਰ ਦੇ ਸਾਰੇ ਕੰਮਾਂ ਕਾਜਾਂ ਦਾ ਬੋਝ ਆਪ ਦੇ ਮੋਢਿਆਂ 'ਤੇ ਆ ਪਿਆ। 1955 ਬਿਕਰਮੀ ਵਿੱਚ ਆਪਣੀ ਸਿੱਖ ਸੇਵਕੀ ਵਿੱਚ ਮਗਿਆਣੇ ਗਏ, ਜੋ ਬਜ਼ੁਰਗਾਂ ਦੇ ਵੇਲੇ ਤੋਂ ਆਪ ਦੇ ਖਾਨਦਾਨ ਦੇ ਪ੍ਰਚਾਰ ਦੇ ਘਰ ਹੇਠ ਆ ਚੁੱਕੀ ਸੀ। 1957 ਵਿੱਚ ਮਗਿਆਣੇ ਸ੍ਰੀਮਾਨ ਸੰਤ ਭਾਈ ਫਤਿਹ ਚੰਦ ਜੀ ਨਾਲ ਮੇਲ ਹੋ ਗਿਆ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪਰਦਾਇ ਅਰਥਾਂ ਦੇ ਮੰਨੇ ਪਰਮੰਨੇ ਗਿਆਨੀ ਅਤੇ ਮਹਾਂਪੁਰਸ਼ ਸਨ। ਉਹਨਾਂ ਤੋਂ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਥ ਪੜ੍ਹਨੇ ਸ਼ੁਰੂ ਕੀਤੇ, ਨਾਲੋਂ ਨਾਲ ਭਾਸ਼ਾ ਦੇ ਹੋਰ ਗ੍ਰੰਥ ਵਿਚਾਰ ਮਾਲਾ, ਵੈਰਾਗ ਸ਼ਤਕ, ਪ੍ਰਬੋਧ ਚੰਦਰ ਨਾਟਕ ਆਦਿ ਵੀ ਪੜ੍ਹਦੇ ਰਹੇ। ਮਹਾਂਪੁਰਸ਼ਾਂ ਨੇ ਵੀ ਸੁਲੱਛਣ ਅਤੇ ਸਹਿਯੋਗ ਵਿਦਿਆਰਥੀ ਪ੍ਰਤੀਤ ਕਰਕੇ ਸੋਹਣਾ ਸੁਨੇਹੇ ਪਾ ਲਿਆ। ਸੂਹੀ ਰਾਗ ਤੱਕ ਅਰਥ ਪੜ੍ਹੇ ਸਨ ਕਿ ਸੰਤ ਚੁੱਪ ਚੁਪਾ ਤੇ ਕਿਤੇ ਟੁਰ ਗਏ। ਆਪ ਵਾਪਸ ਘਰ ਕਮਾਲੀਏ ਆ ਗਏ, ਪਰ ਮਾਤਾ ਨੇ ਪਿਆਰ ਨਾਲ ਸਮਝਾਇਆ ਕਿ ਸੰਥਿਆ ਅੱਧੀ ਨਹੀਂ ਛੱਡਣੀ, ਸੰਤਾਂ ਦੀ ਤਲਾਸ਼ ਕਰਕੇ ਸੰਥਿਆ ਪੂਰੀ ਕਰੋ। ਮਗਿਆਣੇ ਆਏ, ਪਤਾ ਲੱਗਾ ਕਿ ਸੰਤ ਸ਼ਾਹ ਜੀਵਣੇ ਹਨ। ਉੱਥੇ ਜਾ ਕੇ ਸੰਥਿਆ ਫਿਰ ਅੱਗੇ ਟੋਰੀ। ਬਿਲਾਵਲ ਰਾਗ ਵਿੱਚ ਪੜ੍ਹ ਰਹੇ ਸਨ। ਗਰਮੀਆਂ ਦੀ ਰੁੱਤੀ ਦੀਵੇ ਦੇ ਚਾਨਣੇ ਕੋਠੀ ਵਿੱਚ ਬੈਠ ਸੰਥਿਆ ਵਿਚਾਰ ਕਰ ਰਹੇ ਸਨ ਅਤੇ ਮੁੜਕੋ ਮੁੜਕੀ ਹੋ ਰਹੇ ਸਨ। ਇੱਕ ਅਰਥ ਯਾਦ ਨਹੀਂ ਸੀ ਆ ਰਿਹਾ। ਉਸੇ ਹਾਲ ਸੰਤਾਂ ਤੋਂ ਪੁੱਛਣ ਉੱਪਰ ਛੱਤ 'ਤੇ ਆਏ। ਸੰਤਾਂ ਕੱਪੜੇ ਭਿੱਜੇ ਲਿਖ ਕੇ ਪੁੱਛਿਆ, ਇਸ਼ਨਾਨ ਕਰਕੇ ਆਏ ਹੋ? ਤਾਂ ਦੱਸਿਆ ਕਿ ਨਹੀਂ, ਕੋਠੜੀ ਵਿੱਚ ਬੈਠਾ ਸੰਥਿਆ ਯਾਦ ਕਰਦਾ ਆਇਆ ਹਾਂ। ਸੰਤ ਦਇਆ ਵਿੱਚ ਢਲ ਕੇ ਕਹਿਣ ਲੱਗੇ, ਅੱਗੋਂ ਤੋਂ ਸੰਧਿਆ ਤੋਂ ਪਿੱਛੋਂ ਨਾ ਪੜਿਆ ਕਰ, ਜਾਂ ਆਰਾਮ ਕਰ। ਜੋ ਮੇਰੇ ਅੰਦਰ ਹੈ ਸੋ ਮੈਂ ਤੇਰੇ ਅੰਦਰ ਪਾ ਦਿੱਤਾ। ਸ੍ਰੀ ਸੰਤ ਜੀ ਦੱਸਿਆ ਕਰਦੇ ਸਨ ਕਿ ਬਿਲਾਵਲ ਰਾਗ ਤੋਂ ਅੱਗੇ ਅਰਥ ਜਿੰਨੇ ਸਫੁਰਨ ਹੋਏ उतने पहले नहीं सन होए। संथ्या खत्म होई, सुफल प्राप्त कीता ते ए त्रै वचन लै के आए। नितनेम नहीं कुसावना, ग्रस्त धर्म धारण करना, कथा करके उगराई जां जाचना नहीं करनी, ना चंदा करावना ना लैना। संथ्या दा भोग पा के आप नगर बाग जिला झंग विच आ के कुछ काल लई एकांतवासी हो गए। 1958 विच पंडित काला सिंह जी अपनी मंडली समेत इत्थे आए। वो विद्यार्थियों नू संस्कृत पढ़ाया करते सन। आप ने उन्हां तो संस्कृत की पोथी सुकतावली पढ़ी। वो छेती ही हरिद्वार टुर गए ते आप सुजाबाद आ गए। 1960 विच संत भाई फतेह चंद जी गुरपुरी प्याने दियां तैयारियां कर बैठे। आप उदास होए तां संतां ने धीर दिलासा दिता ते कहा, उदास ना होवो, मेरे पिछों एक महापुरश तो सानू मिलणगे ते मेरा विछोड़ा नहीं रहेगा। एक उपनिष्ठा दे ज्ञाता ते वेद वक्ता पंडित राम शरण जी, जिन्हां नू योग दी कोई साधना पुट्ठी पै गई सी ते शरीर रोगी हो गया सी, उस नू अनेक उपावां उपरंत सुखमनी ने सुख दिता। गुरबाणी दी लगातार धुनी सुनन दे शौक ने उस दी आप नाल भेट कराई। उस दी लालसा तक के फिर विद्वान पंडित जान के अपने पास टिका लिया। ये पंडित चंगा सहचारी ते गुणी विद्वान सी। उसने आप नाल विद्या दी सांड दा सौदा कर लिया। श्री संत जी ने उन्हां नू गुरबाणी पढ़ाई ते पंडित जी ने आप जी नू वेद ते उपनिष्ठा। परम सत्कारयोग भाई साहब जी ने आप भी एक लेख विच एक बंगाली ऋषि दी जबानी संत राम शरण जी का जिक्र इस प्रकार कीता है। हमको एक संत मिले थे, उनका नाम था राम शरण। इस सुभाग सन जी तो संत संगत सिंह जी ने संस्कृत पढ़ी सी। उनको भी इसी अमृत गंगा गुरबाणी से शांति मिली थी। वो कहते थे कि हठ योग की किसी प्रक्रिया में भूल हो जाने से वो खफकान में आ गए थे और किसी जलती आग में से कूद के निकलकर तालाब में छलांग लगा दी। निकले तो बदन छालों से भर गया। बहुत इलाज हुए परंतु आराम ना आया। वैद्यों, डॉक्टरों, हकीमों ने बोल दिया कि अब तुम्हारा कुछ नहीं बनेगा। वो कहते थे कि मैं इस हाल में पड़ा था कि एक सफेद वस्त्रों वाले रमते साधु आ गए। कहने लगे, क्यों रोता है? मैंने सारी विधिया कही और बदन दिखाया। सुन के कहने लगे, रोग तो असाध है परंतु एक वैद भी है जो असाध रोगों को खंडन कर देता है। मैंने कहा, पता बताइए, परम अनुग्रह होगी। फिर वो बड़े आराम से मुझे उठा ले गए और एक जगह लिटा दिया। कहने लगे, ये गुरु नानक का गुरुद्वारा है, इसके अंदर अमृत बाणी का प्रवाह हर वक्त चलता है, वो तेरे कानों में पड़ेगा। जब तू 40 रोज तक यहाँ पर पड़ा सुनता रहेगा तो अरोग हो जाएगा। देख, तू जोगी हैं, पंडित हैं, हमारा वचन मानकर इस वैद का अब रंग देख। ये कहकर वो तो चल दिए। मैं वहाँ पर पड़ा रहा, मेरे कानों में वो अमृत धुनी आने लगी। जैसे मैं सुनता था ठंड पड़ती थी और मन जुड़ता था। उसी मंदिर के भाई जी आकर मेरी सेवा कर जाते, खाने को भी दे जाते और आराम का प्रबंध भी कर जाते। उनको पता लग गया था कि मैं शरीर की अरोगता के वास्ते वाणी सुनने को यहाँ पर पड़ा हूँ और जगत में मेरा कोई नहीं है। वो भद्र पुरुष तन मन से मेरी सेवा करता रहा। मैं भी वहां पड़ा सुनता रहा। 40 दिन के बाद मेरी काया अरोग हो गई और आश्चर्य ये हुआ कि मेरा मन कुंदन की तरह स्वच्छ और तेजमय हो गया। अरोग होने के बाद उनका ये नियम था कि जहां गए सुना कि वहां महाराज गुरु ग्रंथ साहिब जी का प्रकाश है तो जाते, बाहर 7 दफा दंडवत प्रणाम करते, फिर 7 बत्ती दरवाजे में धूप की जलाते, फिर अंदर जाकर दंडवत प्रणाम करके एक श्लोक पढ़ते। वो श्लोक तो हमको याद नहीं पर उसका अभिप्राय ये था कि हे अमृत की गंगा, तू तन है, अहो भाग उनके जिन्होंने तेरे में स्नान किया, अहो भाग उनके जिन्होंने तेरा अमृत पिया। मैं तो तेरे दर्शन मात्र से ही किरत किरत हो गया हूँ, अहो भाग मेरे भी कि जो तेरे दर्शन पाकर सफल हुआ। तू धन्य है, तू धन्य है। उपरंत होर भी संत महात्मा मिलते रहे, जैसे संत तारा सिंह, संत सर्वव्यापी, संत अनंत सिंह, परम गुरमुख दे मेल दा इशारा जो संत फतेह चंद जी तो मिलिया सी, वो चित्त विच परमार्थक प्यास नू अंदरों अंदर वधेरे तीखण करदा रहा। कोई शंके या नुक्ते सन जिन्हां दी निवृत्ति संत फतेह चंद जी ने नहीं कीती सी, ते इशारा दिता सी कि जो गुरमुख मेरे मगरों तो सानू मिलेगा, वो तो सादे शंके निवृत्त करके मन पूरी तृप्ति ते शांति बख्शेगा। सो आप उसकी तलाश विच लगे रहे। 1905-1906 ईस्वी, 1962-1963 बिक्रमी विच सुजाबाद विच राणा सूरत सिंह दा ट्रैक्ट आप दे हाथ लगा, पढ़िया, गुरबाणी दे उच्चे सुच्चे ते डूंगे रमजा वाले भाव पढ़े, तां अमली जीवन वाली कलम दी रचना सही की थी। जिसने अभ्यासी मन नू लेखक दे दर्शन दी उत्कंठा तीबर कर दिती। पर ट्रैक्ट पर लेखक दा नाम नहीं सी, वजीर हिंद प्रेस अमृतसर दे भाई वजीर सिंह प्रिंटर दा नाम छपिया सी। भाई वजीर सिंह कमालिए दा सी। कमालिए पहुँच के उन्हां नू मिले, जो उस समय अमृतसरों कमालिए गए हुए सन। उन्होंने उन्हां तो लेखक दा नाम पता प्राप्त किया, ते अमृतसर आके भाई साहब जी नू मिले। पहलियां मुलाकातां विच जो बचन बिलास होए, गुरमत दे राज खुले, ते फिर वो कोई मरमी इशारे भी मिले जो गुरमुख दे मेल बारे आप दे मुतलाशी हिरदे विच वसदे सन, ते जिन्हां दे भेत संत फतेह चंद जी ने नहीं दिते सी। जब दिल दे गुजे भेद खुले ते मन नू शांति ते तृप्ति मिल गई, तां फिर भाई साहब जी विच गुरमुख भावना दृढ़ करके उन्हां दे प्यार ते सत्कार विच हो गए। इस वेले तक आप सहजधारी रूप में सन, नाम सी भाई संगत दास। भाई साहब जी दी संगत विच आ के अमृत छक के भाई संगत सिंह सजे। इन्हां अखरां दे लेखक नू श्री संत जी दे दर्शन अक्सर हुंदे रहिंदे सन। जद भाई साहब जी दे दर्शन मेलियां खातर आप श्री अमृतसर आउंदे जांदे रहिंदे सन। एक बार अमृतसर आए तां भाई साहब जी नाल बचन बिलास करदे दोपहर दा प्रशादा छक के उठे, तां भाई साहब जी ने इन्हां अखरां दे लेखक नू आग्या कीती कि अमके कमरे विच संता लई बिस्तरा लगा दिओ तां कि दोपहरे संत आराम कर लैण। संत किसे स्वाद विच ते किसे रस विच ते शुक्र विच मखमूर उठे सन। उसे रंग उसे कमरे विच आए जिथे बिस्तरा लग रहा सी। कहण लगे, महां सिंह, मैं जगत विच बड़ा फिरिया हाँ, थां थां दे फकीरां संतां साधां नू मिलिया हाँ, हठ योग दे साधन भी कीते, जंगलां विच तपस्या भी कीतियां हन, वरियां बद्दी आदमजात दे मत्थे नहीं लगा, कोई साधन नहीं छोड़िया, पर मैनूं ठंड ना पई। इस महापुरख दा दर बड़ा उच्चा है, सतगुरां दियां इन्हां पर अपार मेहरां हन, इत्थे की कुछ है मैं बयान नहीं कर सकदा, मैनूं ठंड ते तृप्ति इत्थों मिली है, आत्मक राज इत्थे खुले हन ते सबे शंके निवृत्त होए हन। तू जो इत्थे किसे बहाने सिरा गया है, कोई पिछला पुन फलिया है, वाहिगुरु जी दे शुक्र विच रिहा कर, रज के सेवा करके जन्म सफला ले। जो कुछ इत्थे सामने दिस रहा है यो कुछ नहीं, इत्थे बड़ा कुछ है, मैं अंदर वड़ के डिठा है, अपने बल बोते नहीं पर इन्हां दी दया दृष्टि नाल, बस अकह है ते गुंगे दी मिठाई है, इस जन्म दा लाहा लै लो, मेरी ए उगाई समझो तां जे सिख्या समझो तां। दास ने जद उन्हां तो पुछया कि संसे जां नुक्ते की सन जिन्हां दे इशारे संत भाई फतेह चंद जी ने कीते सन, ਤੇ ਆਪ ਨੂੰ ਉਹਨਾਂ ਦੀ ਸਰਵਾਂਗ ਨਿਵਿਰਤੀ ਇੱਥੋਂ ਹੋਈ ਤੇ ਆਪ ਜੀ ਦੇ ਮਨ ਦੀ ਪੂਰਨ ਤਸੱਲੀ ਹੋਈ ਤਾਂ ਆਪ ਕਹਿਣ ਲੱਗੇ, ਤੁਸਾਂ ਇਹਨਾਂ ਗੱਲਾਂ ਵਿੱਚੋਂ ਕੀ ਲੈਣਾ ਹੈ? ਸ਼ੁਭ ਅਵਸਰ ਜੋ ਤੁਸਾਂ ਦੇ ਹੱਥ ਆਇਆ ਹੈ, ਇਸ ਦਾ ਫਿਕਰ ਕਰੋ, ਇਹ ਵਿਅਰਥ ਨਾ ਚਲਾ ਜਾਏ। ਇੱਕ ਹੋਰ ਸਮੇਂ ਸ੍ਰੀ ਸਾਂਝੀ ਨੇ ਬਚਨ ਕੀਤਾ ਸੀ ਕਿ ਸ੍ਰੀ ਭਾਈ ਸਾਹਿਬ ਜੀ ਪੂਰਨ ਬ੍ਰਹਮ ਗਿਆਨੀ ਅਨੁਭਵੀ ਮਹਾਂਪੁਰਸ਼ ਹਨ। ਮੇਰਾ ਨਿਸ਼ਚਾ ਹੈ ਕਿ ਤੁਰ ਦਰਗਾਹੋਂ ਸਤਿਗੁਰੂ ਮਹਾਰਾਜ ਜੀ ਨੇ ਮਹਾਨ ਪਰਉਪਕਾਰ ਦੇ ਕਾਰਜ ਕਰਨ ਲਈ ਇਹਨਾਂ ਨੂੰ ਜਗਤ ਵਿੱਚ ਭੇਜਿਆ ਹੈ। ਸਰਸਵਤੀ ਇਹਨਾਂ ਅੱਗੇ ਹੱਥ ਜੋੜੀ ਖੜੀ ਹੈ। ਸ੍ਰੀ ਸੰਤ ਜੀ ਦੇ ਸਾਹਿਬਜ਼ਾਦੇ ਸ੍ਰੀਮਾਨ ਸੰਤ ਕਰਤਾਰ ਸਿੰਘ ਜੀ ਸਰੋਤ ਹੈ ਕਿ ਸੰਤਾਂ ਦਾ ਜੀਵਨ ਲਿਖ ਲਿਖਾ ਰਹੇ ਹਨ। ਉਹਨਾਂ ਨੇ ਇਹਨਾਂ ਅੱਖਰਾਂ ਦੇ ਲੇਖਕ ਦੀ ਮੰਗ ਪਰ ਸੰਤਾਂ ਦੀ ਗੁਰਮੁਖ ਦੀ ਤਲਾਸ਼ ਅਤੇ ਫਿਰ ਭਾਈ ਸਾਹਿਬ ਜੀ ਦੇ ਨਾਲ ਪਹਿਲੇ ਮੇਲ ਮਿਲਾਪ ਪਰ ਇੱਕ ਲੇਖ ਲਿਖ ਭੇਜਿਆ ਸੀ ਜੋ ਖਾਲਸਾ ਸਮਾਚਾਰ ਦੇ ਭਾਈ ਸਾਹਿਬ ਜਨਮ ਸ਼ਤਾਬਦੀ ਅੰਕ ਵਿੱਚ ਛਪਿਆ ਸੀ। ਇਹ ਇੱਥੇ ਮੁੜ ਦੇਣਾ ਪਾਠਕਾਂ ਲਈ ਦਿਲਚਸਪੀ ਅਤੇ ਵਾਕਫੀ ਵਧਾਉਣ ਦਾ ਕਾਰਨ ਹੋਵੇਗਾ। ਉਹ ਲੇਖ ਇਹ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿੱਸਾ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।